जप आद सच जुगाद सच आद सच जुगाद सच है भी सच नानक होसी भी सच जप आद सच जुगाद सच आद सच जुगाद सच है भी सच नानक होसी भी सच जप आद सच जुगाद सच आ सच जुगाद सच
दस्खत का पातशाही दसवीं अकाल पुरख की रक्षा हमने सर्व लोह की रक्षा हमने
जदो भी कोई आउंदी है ना बाणी जिनू आपां गुरबाणी दे तुल मन्नीए उत्थे पातशाही दसवीं आऊ नाल ਜਿਹੜੇ ਹੋਰ ਚਰਿੱਤਰ ਨੇ ਤੇਰੀ ਚਰਿੱਤਰ ਉੱਥੇ ਦਸ ਪਾਤਸ਼ਾਹ ਦੇ ਉਪਰੀ ਹੈ ਜਿਹੜੇ ਕੱਲ ਆਪਾਂ ਨੇ ਉਹ ਕੀਤਾ ਅਕਾਲ ਉਸ ਤੋਂ
ਚੌਵੀ ਉਤਾਰਾਂ
ਦੇ ਮੁੱਢ ਉੱਥੇ ਪਾਤਸ਼ਾਹੀ ਦਸਵੀਂ ਹੈ ਅੱਗੇ ਕਿਤੇ ਪਾਤਸ਼ਾਹੀ ਦਸਵੀਂ ਨਹੀਂ ਹੈ ਕਿਉਂਕਿ ਜਿੱਥੇ ਦੁਨਿਆਵੀ ਗੱਲ ਹੈ ਕੋਈ ਸਾਖੀ ਕਹਾਣੀ ਹੈ ਉੱਥੇ ਪਾਤਸ਼ਾਹੀ ਨਹੀਂ ਲਿਖਦੇ ਆਪਣੇ ਆਪ ਨੂੰ ਜਨਰਲ ਰਾਈਟਰ ਲਿਖਦੇ ਨੇ ਉੱਥੇ ਜਾ ਕੇ ਸ਼ਾਮ ਲਫ਼ਜ਼ ਵਰਤਿਆ ਜਾਂਦਾ ਉੱਥੇ ਜਾ ਕੇ ਰਾਮ ਲਫ਼ਜ਼ ਵਰਤਿਆ ਜਾਂਦਾ ਨਾ ਸ਼ਾਮ ਪੂਰਾ ਨਾ ਰਾਮ ਪੂਰਾ ਕਿਉਂਕਿ ਰਾਮ ਸ਼ਾਮ ਤਾਂ ਦੋਏ ਅੰਦਰ ਰਾਮ ਬੋਲਦਾ ਬਾਹਰ ਸ਼ਾਮ ਬੋਲਦਾ ਮਨ ਸ਼ਾਮ ਹੈ ਚਿੱਤ ਰਾਮ ਇਹ ਦੋਏ ਰਲ ਕੇ ਇੱਕ ਹੁੰਦਾ ਜਦੋਂ ਦੁਨਿਆਵੀ ਸੱਚ ਦੀ ਗੱਲ ਕਰਦੇ ਨੇ ਦੁਨਿਆਵੀ ਸੱਚ ਹੁੰਦਾ ਇੱਕ ਨਿਰਾਕਾਰੀ ਸੱਚ ਨੂੰ ਮਿਲਦੀ ਜੁਲਦੀ ਜਾਂ ਗੱਲ ਹੈ ਸਿੱਖਿਆ ਜਿਹੜੀ ਨਾ ਸੱਚ ਦੀ ਸਿੱਖਿਆ ਸੰਸਾਰ ਦੇ ਵਿੱਚ ਵੀ ਤਾਂ ਦਿੰਦੇ ਨੇ ਲੋਕ ਤੁਰਕੀ ਵਾਲੀ ਦੇ ਤੁਲ ਗੱਲ ਹੈ ਜਿਹੜੀ ਤੁਲ ਉੱਥੇ ਰਾਮ ਵਰਤ ਲੈਂਦੇ ਨੇ ਲਫ਼ਜ਼ ਨਹੀਂ ਸ਼ਾਮ ਵਰਤ ਲੈਂਦੇ ਬਸ ਹੋਰ ਕੁਛ ਨਹੀਂ ਹੈ ਇੱਕੋ ਆਦਮੀ ਦੇ ਦੋ ਨੇ ਜਿਵੇਂ ਗੁਰਬਾਣੀ ਰਾਮ ਔਰ ਸ਼ਾਮ ਭਗਤੀ ਹੈ ਜਿਹੜੀ ਗੁਰਬਾਣੀ ਹੈ ਰਾਮ ਸ਼ਾਮ ਦੀ ਇਕੱਠੀ ਭਗਤੀ ਹੈ ਨਾਰਾਇਣ ਦਾ ਅਵਤਾਰ ਵੀ ਇੱਕੋ ਹੀ ਹੈ ਇੱਥੇ ਨਾਰਾਇਣ ਦਾ ਅਵਤਾਰ ਆਊਗਾ ਇਹਦੇ ਵਿੱਚ ਦਸ ਗ੍ਰੰਥ ਚ ਅਵਤਾਰ ਇੱਕ ਹੈ ਆਦਮੀ ਦੋ ਨੇ ਨਾਰਾ ਔਰ ਨਾਰਾਇਣ ਨਰ ਉਹ ਹੈ ਜਿਹਨੇ ਜਨਮ ਲਿਆ ਸੀ ਗਰਭ ਚ ਸਰੀਰ ਚ ਨਾਰਾਇਣ ਉਹ ਹੈ ਜਿਹੜਾ ਪਿੱਛੇ ਸਾਹ ਲੈਂਦਾ ਦੋਹਾਂ ਦਾ ਅਵਤਾਰ ਇੱਕੋ ਹੀ ਹੁਣ ਦੋਹਾਂ ਨੇ ਕੋਣ ਨੇ ਨਰ ਵੀ ਆਉਂਦਾ ਨਾਰਾਇਣ ਵੀ ਆਉਂਦਾ ਦੋਵੇਂ ਰਲ ਕੇ ਕੋਣ ਫਿਰ ਅਵਤਾਰ ਹੁਣ ਜਿਹੜਾ ਅਵਤਾਰ ਵੀ ਹੈ ਇਹਨੂੰ ਵੀ ਅੰਸਾ ਅਵਤਾਰ ਕਹਿੰਦੇ ਨੇ ਉਹ ਜਿਹੜਾ ਸੱਚਖੰਡ ਦੀ ਆਵਾਜ਼ ਹੈ ਉਹਦੇ ਵਿੱਚ ਜਿੰਨੀਆਂ ਵੀ ਆਵਾਜ਼ਾਂ ਨੇ ਇਕੱਲੇ ਇਕੱਲੇ ਦੀਆਂ ਇਕੱਲੇ ਦੀ ਆਵਾਜ਼ ਨੂੰ ਅੰਸਾ ਅਵਤਾਰ ਕਹਾਂਗੇ ਹੈ ਇੱਕੋ ਹੀ ਆਵਾਜ਼ ਉਹਦੇ ਵਿੱਚੇ ਮਿਕਸ ਹੈ ਪਰ ਜੇ ਇਕੱਲੇ ਦਾ ਨੂੰ ਲਵਾਂਗੇ ਨਾ ਨਾਨਕ ਇਕੱਲੇ ਦੀ ਆਪਾਂ ਗੱਲ ਕਰੀਏ ਆਵਾਜ਼ ਵਿੱਚੇ ਹੁਕਮ ਦੇ ਰੰਗ ਦੀ ਪਰ ਉਹ ਅੰਸਾ ਅਵਤਾਰ ਹੈ ਉਹ ਪੂਰੀ ਆਵਾਜ਼ ਦਾ ਪੂਰੇ ਸੱਚਖੰਡ ਦਾ ਇੱਕ ਅੰਸ਼ ਹੈ ਜਿਵੇਂ ਬੂੰਦ ਇੱਕ ਸਮੁੰਦਰ ਦਾ ਅੰਸ਼ ਹੁੰਦੀ ਹੈ ਬੂੰਦਾਂ ਰਲ ਕੇ ਤਾਂ ਸਮੁੰਦਰ ਬਣੇ ਬੂੰਦਾਂ ਰਲ ਕੇ ਸਮੁੰਦਰ ਬਣੇ ਉਹ ਅੰਸਾ ਅਵਤਾਰ ਵੀ ਇਹਦੇ ਚ ਆਊਗਾ ਹੁਣ ਅੰਸਾ ਅਵਤਾਰ ਵੀ ਕਹਾਂ ਆਊਗਾ ਅੰਸਾ ਅਵਤਾਰ ਦਾ ਹਿੰਦੂਆਂ ਨੇ ਅਰਥ ਇਹਨਾਂ ਨੇ ਵਿਦਵਾਨਾਂ ਨੇ ਕੁਛ ਹੋਰ ਰੱਖਿਆ ਹੋਇਆ ਚਲੋ ਜੋ ਮਰਜ਼ੀ ਰੱਖਣਗੇ ਜੇ ਇਹਨਾਂ ਨੂੰ ਠੀਕ ਅਰਥਾਂ ਦਾ ਪਤਾ ਹੁੰਦਾ ਫਿਰ ਲੱਭ ਨਾ ਲੈਂਦੇ ਸੱਚ ਨੂੰ ਇੱਥੋਂ ਹੀ ਤਾਂ ਗੱਲ ਭਾਸ਼ਾ ਦੀ ਅਰਥਾਂ ਤੋਂ ਹੀ ਦਿਸ਼ਾ ਬਦਲ ਜਾਂਦੀ ਹੁੰਦੀ ਹੈ ਭਾਸ਼ਾ ਦੇ ਜੇ ਅਰਥ ਠੀਕ ਨਹੀਂ ਤੁਹਾਡੇ ਕੋਲ ਉਹਦਾ ਗਿਆਨ ਠੀਕ ਨਹੀਂ ਹੋਣਾ ਗਿਆਨ ਠੀਕ ਨਹੀਂ ਹੋਣਾ ਦਿਸ਼ਾ ਠੀਕ ਨਹੀਂ ਹੋਣੀ ਸਮਝ ਠੀਕ ਨਹੀਂ ਹੋਣੀ ਹਾਂਜੀ ਹੁਣ ਇਹ ਹੈ ਅਕਾਲ ਉਸਤਤ ਅਕਾਲ ਕੌਣ ਹੈ? ਕਾਲ ਅਕਾਲ ਖਸਮ ਕਾ ਕੀ ਹੈ? ਇਹ ਆਦਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਕਾਲ ਹੈ ਜਿਹੜਾ ਨਾ ਹੁਕਮ ਹੈ, ਕੋਈ ਜਬਣ ਬਣਨਾ ਹੁਕਮ ਹੈ ਨਾ। ਕਾਲ ਅਕਾਲ ਖਸਮ ਕਾ ਕੀ ਆ? ਇਹ ਅਕਾਲ ਜਿਹੜਾ ਖਸਮ ਹੈ, ਇਹ ਉਹਦੀ ਵਡਿਆਈ, ਉਹਦੀ ਸਥਿਤੀ ਹੈ। ਹੁਕਮ ਤੋਂ ਪਿੱਛੇ ਖੜਾ ਹੈ, ਹੁਕਮ ਇਹਨੇ ਪੈਦਾ ਕੀਤਾ ਹੋਇਆ। ਇਹ ਹਮੇਸ਼ਾ ਰਹਿੰਦਾ, ਹੁਕਮ ਹਮੇਸ਼ਾ ਨਹੀਂ ਰਹਿੰਦਾ। ਹੁਕਮ ਪ੍ਰਗਟ ਹੁੰਦਾ ਰਹਿੰਦਾ, ਗੁਪਤ ਹੁੰਦਾ ਰਹਿੰਦਾ। ਕੋਈ ਵੀ ਹਾਕਮ ਹਮੇਸ਼ਾ ਹੀ ਤਾਂ ਹੁਕਮ ਨਹੀਂ ਕਰਦਾ ਰਹਿੰਦਾ ਨਾ ਉਹ ਸੰਸਾਰ ਦੇ ਵਿੱਚ। ਇੱਥੇ ਤਾਂ ਇਹ ਹਾਕਮ ਤਾਂ ਹਮੇਸ਼ਾ ਹੀ ਹੁਕਮ ਕਰਦਾ, ਕਿਉਂਕਿ ਇੱਥੇ ਬਹੁਤ ਦੂਰ ਤੱਕ ਪਸਾਰਿਆ ਨਾ ਸ੍ਰਿਸ਼ਟੀ ਦਾ, ਇਹਦੀ ਜ਼ਿੰਮੇਵਾਰੀ ਬਹੁਤ ਹੈ ਨਾ। ਇਹ ਤਾਂ ਹਮੇਸ਼ਾ ਹੀ ਬੋਲਦਾ ਰਹਿੰਦਾ, ਹੁਕਮ ਕਰਦਾ ਹੀ ਰਹਿੰਦਾ। ਪਰ ਜਨਰਲੀ ਹਾਕਮ ਹੁਕਮ ਹਮੇਸ਼ਾ ਨਹੀਂ ਕਰਦੇ, ਇਹਨੂੰ ਹਮੇਸ਼ਾ ਕਰਨਾ ਪੈਂਦਾ। ਕਿ ਜਮਦੇ ਵਰਦੇ ਹਮੇਸ਼ਾ ਹੀ ਰਹਿੰਦੇ ਨੇ, ਹਮੇਸ਼ਾ ਹੀ ਭੁੱਖ ਲੱਗਦੀ ਹੈ, ਲੋੜਾਂ ਨੇ, ਹਮੇਸ਼ਾ ਹੀ ਇਹਦਾ ਹੁਕਮ ਚੱਲਦਾ ਰਹਿੰਦਾ। ਪਰ ਜਿੰਨਾ ਚਿਰ ਸ੍ਰਿਸ਼ਟੀ ਹੈ ਉਨਾ ਚਿਰ ਚੱਲਦਾ, ਜਾਂ ਸ੍ਰਿਸ਼ਟੀ ਨਹੀਂ ਹੁੰਦੀ ਫਿਰ ਹੁਕਮ ਬੰਦ ਹੋ ਜਾਂਦਾ। ਚੰਦ ਸੂਰਜ ਵੀ ਇਹਨੇ ਹੁਕਮ ਚ ਰੱਖਣੇ ਨੇ, ਪੌਣ ਪਾਣੀ ਵੀ ਹੁਕਮ ਦੇ ਵਿੱਚ ਰੱਖਣੇ ਨੇ, ਸਾਰੇ ਜੀਵ ਵੀ ਹੁਕਮ ਚ ਰੱਖਣੇ ਨੇ। ਸਮਝੇ ਨੀ? ਤੇ ਉਹਨੂੰ ਤਾਂ ਸਦਾ ਹੀ ਬੋਲਣਾ ਪੈਣਾ, ਸਦਾ ਜਾਗਦਾ ਹੀ ਰਹਿਣਾ ਪੈਣਾ। ਪਰ ਜਦੋਂ ਇਹ ਰਚਨਾ ਹੁੰਦੀ ਹੋ ਨਹੀਂ, ਫਿਰ ਹੁਕਮ ਦੀ ਲੋੜ ਹੀ ਨਹੀਂ ਹੁੰਦੀ। ਅਕਾਲ ਉਦੋਂ ਵੀ ਹੁੰਦਾ, ਅਕਾਲ ਦੀ ਹੋਂਦ ਉਦੋਂ ਵੀ ਹੈ। ਸਮਝਿਆ ਨੀ? ਇਹਦੀ ਹੋਂਦ ਉਦੋਂ ਵੀ, ਇਹ ਕੀ ਹੈ? ਉਦੋਂ ਕੀ ਹੁੰਦਾ? ਸੁਨ ਸਮਾਦ ਲਗਾਏਂਦਾ, ਅਕਾਲ ਸੁਨ ਸਮਾਦ ਲਗਾਏਂਦਾ ਹੁੰਦਾ, ਜਾਂ ਹੁਕਮ ਪੈਦਾ ਕਰ ਲੈਂਦਾ, ਇਹ ਸ੍ਰਿਸ਼ਟੀ ਰਚ ਲੈਂਦਾ, ਫਿਰ ਇਹ ਸਹਿਜ ਸਮਾਦ ਚ ਹੋ ਜਾਂਦਾ। ਸਹਿਜ ਸਮਾਦ, ਸਹਿਜ ਅਵਸਥਾ ਚ ਹੋ ਜਾਂਦਾ, ਸਹਿਜ ਅਵਸਥਾ। ਸਮਾਧਾ ਉਹਦਾ ਟਿਕਿਆ ਹੋਇਆ, ਸਮਾਧਾ ਉਹਦਾ ਟਿਕਿਆ ਹੋਇਆ, ਟਿਕਿਆ ਹੋਇਆ ਫਿਰ ਵੀ ਹੈ, ਪਰ ਸਹਿਜ ਅਵਸਥਾ ਚ, ਪਰ ਉਪਕਾਰ ਦੀ ਮੁਦਰਾ ਚ, ਪਰ ਉਪਕਾਰ ਦੀ ਮੁਦਰਾ ਚ। ਆਪਣਾ ਹਿੱਤ ਕੋਈ ਨਹੀਂ ਹੈ, ਪਰ ਉਪਕਾਰ ਦਾ ਮੁਦਰਾ ਹੈ, ਪਰ ਉਪਕਾਰ ਵਾਸਤੇ। ਜੀਵਾਂ ਦੀ ਜਿਹੜੇ ਅੱਜ ਕਮਜ਼ੋਰੀ ਪੈ ਗਈ, ਉਹਨਾਂ ਦੀ ਭਲਾਈ ਵਾਸਤੇ, ਡਿਵੈਲਪਮੈਂਟ ਵਾਸਤੇ ਸਹਿਜ ਸਮਾਦ ਹੈ। ਜੇ ਸਹਿਜ ਸਮਾਦ ਹੋਊ ਤਾਂ ਚਿੰਤਾ ਵੀ ਹੋਊ। ਸੁਣਨ ਸਮਾਜ ਚ ਨਹੀਂ ਚਿੰਤਾ ਹੁੰਦੀ, ਸਹਿਜ ਸਮਾਜ ਚਿੰਤਾ ਹੁੰਦੀ ਹੈ। ਇਸ ਕਰਕੇ ਕਹਿ ਸਰਬ ਕੀ ਚਿੰਤਾ
ਜਿਸਮਨ ਮਨ,
ਜਿਸਮਨ ਮਨ ਕਿਹਦੇ ਮਨ ਮਾਏ? ਆਹ ਅਕਾਲ ਹੈ ਜਿਹੜਾ, ਇਹਦੇ ਮਨ ਚ ਹੈ ਸਾਰਿਆਂ ਦੀ ਚਿੰਤਾ। ਕਿ ਜ਼ਿੰਮੇਵਾਰੀ ਹੈ ਨਾ ਸਾਰੀ ਰਚਨਾ ਦੀ, ਚਾਹੁੰਦਾ ਸੂਰਜ ਨੂੰ ਪੈ ਚਲਾਉਣ ਦੇਣਾ, ਸਾਰਿਆਂ ਨੂੰ ਖਾਣ ਨੂੰ ਦੇਣਾ, ਜਿਹੜੇ ਪੈਦਾ ਕਰੇ ਨੂੰ ਉਹਦਾ ਧਿਆਨ ਵੀ ਰੱਖਣਾ ਨਾ। ਧਿਆਨ ਰੱਖਣ ਵਾਲੇ ਦੇ ਅੰਦਰ ਚਿੰਤਾ ਤਾਂ ਹੁੰਦੀ ਹੈ ਨਾ, ਜਾਗਦਾ ਰਹਿਣਾ, ਧਿਆਨ ਦੇ ਵਿੱਚ ਸਭ ਨੂੰ ਰੱਖਣਾ, ਸਭ ਨੂੰ ਧਿਆਨ ਚ ਚਲਾਉਣਾ। ਇਸ ਐਸੀ ਕੋਈ ਚਿੰਤਾ ਨਹੀਂ ਹੈ ਜਿਹੜੀ ਇਹਦੇ ਵਾਸਤੇ ਬਾਹਰ ਹੋਵੇ, ਐਸਾ ਕੋਈ ਕੰਮ ਨਹੀਂ ਜਿਹੜਾ ਵਾਸਤੇ ਬਾਹਰ ਹੋਵੇ, ਫਿਰ ਵੀ ਚਿੰਤਾ ਤਾਂ, ਚਿੰਤਾ ਕਰਕੇ ਹੀ ਤਾਂ ਹਰ ਵਕਤ ਯਾਦ ਰੱਖਦਾ ਨਾ ਸਭ ਨੂੰ। ਇਹ ਅਕਾਲ, ਅਕਾਲ ਬਾਰੇ ਅਸੀਂ ਜਾਣਕਾਰੀ ਲਈ ਹੈ ਪਹਿਲਾਂ, ਅਕਾਲ ਇਹਦੀ ਉਸਤਤ ਹੈ। ਆਹ ਜਿਹੜਾ ਚੈਪਟਰ ਚੱਲੂਗਾ, ਇਹ ਪੁਰਖਵਾਚਕ ਚ ਆਊਗਾ ਇਹ ਚੈਪਟਰ, ਇਹਦੇ ਵਿੱਚ ਇੱਕ ਤਰਭੰਗੀ ਛੰਦ ਆਊਗਾ, ਇਹਦੇ ਵਿੱਚ ਆਊਗਾ। ਉਹ ਕੀ ਆਊਗਾ? ਉਹ ਇਹਦੇ ਹੁਕਮ ਦੀ ਉਸਤਤੀ ਹੈ, ਉਹ ਮਾਤਾ ਰੂਪ ਦੀ ਉਸਤਤੀ ਹੈ, ਇਹ ਪੁਰਖ ਰੂਪ ਦੀ ਉਸਤਤੀ ਹੈ, ਕਿਉਂਕਿ ਸ੍ਰਿਸ਼ਟੀ ਰਚੀ ਹੋਈ ਹੈ ਨਾ। ਹੁਣ ਇਹ ਕਰਦਾ ਆਪਣੇ ਹੁਕਮ ਕੰਮ ਸਾਰਾ, ਇਹਦੇ ਗੁਣ ਪ੍ਰਗਟ ਕਰਨ ਹੁੰਦੇ ਨੇ ਹੁਕਮ ਦੇ ਥਰੂ, ਇਹਦੇ ਗੁਣ ਪ੍ਰਗਟ ਹੁੰਦੇ ਨੇ। ਅਕਾਲ ਨਿਰਗੁਣ ਹੁੰਦਾ, ਅਕਾਲ ਨਿਰਗੁਣ ਹੁਕਮ ਦੇ ਜ਼ਰੀਏ, ਤੁਰਕੀ ਬਾਣੀ ਦੇ ਜ਼ਰੀਏ ਇਹਦੀ ਸਾਰੀਆਂ ਪਾਵਰਾਂ ਪ੍ਰਗਟ ਹੁੰਦੀਆਂ ਸੰਸਾਰ ਦੇ ਸਾਹਮਣੇ। ਇਹ ਆਪਣੇ ਆਪ ਨੂੰ ਪ੍ਰਗਟ ਕਿਵੇਂ ਕਰਦਾ? ਹੁਕਮ ਦੇ ਥਰੂ ਕਰਦਾ ਪ੍ਰਗਟ। ਆਪਣੇ ਭਾਣੇ ਦੇ ਥਰੂ ਕਰਦਾ, ਇੱਛਾ ਦੇ ਥਰੂ ਕਰਦਾ ਪ੍ਰਗਟ। ਆਦਮੀ ਦੀ ਇੱਛਾ ਦੇ ਆਦਮੀ ਦਾ ਪਤਾ ਲੱਗਦਾ ਨਾ, ਇਹਦੀ ਇੱਛਾ ਕਿਹੋ ਜਿਹੀ ਹੈ, ਕਿਸੇ ਦੀ ਇੱਛਾ ਬੁਰੀ ਹੈ, ਕਿਸੇ ਦੀ ਇੱਛਾ ਚੰਗੀ ਹੈ, ਕਿਸੇ ਦੀ ਇੱਛਾ ਦੂਸਰੇ ਦਾ ਹੱਕ ਖਾਣ ਦੀ ਹੈ, ਕਿਸੇ ਦੀ ਇੱਛਾ ਦੂਸਰੇ ਦਾ ਹੱਕ ਖਾਣ ਦੀ ਹੈ ਨੀ। ਜਿਹਦੀ ਦੂਸਰੇ ਦੇ ਹੱਕ ਖਾਣ ਦੀ ਇੱਛਾ ਉਹ ਔਗੁਣ ਹੈ, ਜਿਹਦੀ ਹੈ ਨੀ ਉਹ ਗੁਣ ਹੈ। ਇਹਦੇ ਸਾਰੇ ਗੁਣੇ ਚ ਔਗੁਣ ਕੋਈ ਹੈ ਹੀ ਨੀ। ਆਦਮੀ ਚ ਔਗੁਣ ਹੈ, ਗੁਣ ਵੀ ਹੈ, ਸਾਡੇ ਚ ਗੁਣ ਵੀ ਨੀ, ਔਗੁਣ ਵੀ। ਕਿਸੇ ਚ ਔਗੁਣ ਜ਼ਿਆਦਾ ਨੇ, ਕਿਸੇ ਚ ਗੁਣ ਜ਼ਿਆਦਾ ਨੇ, ਤਾਂ ਗੱਲ ਅਲੱਗ ਹੈ ਨਾ। ਪਰ ਇਹ ਚੌਗੁਣ ਕੋਈ ਨੀ ਹੈ, ਕੋਈ ਸਰੀਰ ਹੈ ਨੀ, ਔਗੁਣ ਸਰੀਰ ਕਰਕੇ ਨੇ ਸਾਡੇ ਵੀ, ਇਹਨੂੰ ਕੋਈ ਲੋੜ ਹੈ ਨੀ। ਸਾਡੀਆਂ ਲੋੜਾਂ ਮਾਇਆ ਦੀਆਂ, ਉਹੀ ਔਗੁਣ ਪੈਦਾ ਕਰਦੀਆਂ ਨੇ। ਬੈਰ ਵਿਰੋਧ ਹੈ ਨੀ, ਜਦ ਕਿਸੇ ਚੀਜ਼ ਤੋਂ ਕੋਈ ਕਬਜ਼ਾ ਹੀ ਨੀ ਕਰਦਾ, ਬੈਰ ਵਿਰੋਧ ਕਹਿੰਦਾ। ਹੁਣ ਬੈਰ ਵਿਰੋਧ ਤਾਂ ਤਾਂ ਹੀ ਹੈ ਨਾ, ਜੇ ਕੋਈ ਸਾਡੇ ਕੋਲ ਹੈ ਕੁਛ। ਇੱਕ ਕਾਰਨ ਇਹਦੇ ਵਿੱਚ ਹੀ ਉਹ ਜਿਹੜਾ ਤਰਭੰਗੀ ਛੰਦ ਆਊਗਾ, ਵੀ ਬੰਦੇ ਨੇ ਉਹਦੇ, ਉਹਨਾਂ ਨੇ ਕਹਾਣੀ ਬਣਾਈ ਹੋਈ ਹੈ ਵੀ ਇਹ ਜੀ ਵਿੱਚ ਕਿਉਂ ਆਇਆ, ਵੀ ਤੂੰ ਇਹਨਾਂ ਨੂੰ ਕੀ ਪਤਾ ਕਿਉਂ ਆਇਆ, ਆਉਣਾ ਹੀ ਸੀ ਵਿੱਚ, ਕਿਉਂਕਿ ਹੁਣ ਸੰਸਾਰ ਚਾਲੂ ਹੈ। ਜਿਹੜਾ ਬੋਲ ਰਿਹਾ, ਜਿਹੜਾ ਲਿਖਾ ਰਿਹਾ, ਲਿਖ ਰਿਹਾ ਇਹਦਾ ਸੁਭਾਸ਼ਾ, ਉਹ ਆਪ ਹੈ ਭਗਵਤੀ ਰੂਪ ਹੈ। ਉਹਦਾ ਤਰਭੰਗੀ ਛੰਦ ਹੈ ਨਾ, ਉਹ ਆਪ ਹੈ ਭਗਵਤੀ ਹੈ। ਭਗਵਤੀ ਕੌਣ ਹੁੰਦਾ? ਭਗਤ। ਭਗਤ ਨੂੰ ਇਹ ਭਗਵਤੀ ਕਹਿੰਦੇ ਨੇ। ਭਗਵਤੀ ਭਗਵੰਤ ਭਗਤ ਕਾ ਰੰਗ, ਤਿਸ ਭਗਵਤੀ ਕੀ ਮਤ ਉੱਤਮ ਹੋਏ। ਮਤ ਕਹਿੰਦੀ ਹੈ ਨਾਨਕ ਦੀ ਜੇ ਮਤ ਹੈ, ਅਸੀਂ ਕਹਿੰਦੇ ਹਾਂ ਗੁਰੂਆਂ ਦੀ ਮਤ ਹੈ, ਗੁਰਮਤ ਹੈ। ਜਿੰਨੇ ਦੀ ਮਤ ਹੈ ਗੁਰੂ ਗ੍ਰੰਥ ਸਾਹਿਬ, ਸਾਰੇ ਭਗਵਤੀ ਨੇ। ਜਿਨ੍ਹਾਂ ਨੇ ਮਨ ਜਿੱਤਿਆ ਭਗਵਤੀ ਨਾਲੇ ਜਿੱਤਿਆ, ਮੰਤਰ ਨਾਲੇ ਆਪਣੀ ਨੂੰ ਗਿਆਨ ਖੜਕ ਲੈ, ਮਨ ਸਿੰਘ ਰੁੱਝਾ, ਉਹੀ ਤਾਂ ਭਗਵਤੀ ਹੈ। ਯਾਨੀ ਇਹਦਾ ਹੋ ਗਿਆ ਅਕਾਲ। ਜਿਹੜਾ ਸੰਸਾਰ ਦੇ ਵਿੱਚ ਅਕਾਲ ਹੈ, ਜਿਹਨੇ ਜੰਮਣ ਮਨ ਤੋਂ ਪਰੇ ਚਲੇ, ਉਹ ਵੀ ਤਾਂ ਅਕਾਲ ਹੋ ਗਿਆ ਨਾ। ਸੰਸਾਰ ਜਿਹਨੇ ਅਕਾਲ ਜਿੱਤ ਲਿਆ, ਉਹ ਵੀ ਅਕਾਲ ਹੋ ਗਿਆ,
ਅਕਾਲ ਮੂਰਤ,
ਉਹ ਵੀ ਅਕਾਲ ਹੋ ਗਿਆ, ਇਹੋ ਜਿਹਾ ਹੀ ਹੋ ਗਿਆ। ਪਰ ਉਹ ਸੰਸਾਰ ਜਿਹੜੇ ਹੈਗਾ, ਇਹਦੇ ਪ੍ਰਥਾਏ ਕੰਮ ਕਰ ਰਿਹਾ, ਉਹ ਅਕਾਲ ਦੇ ਪ੍ਰਥਾਏ ਕਰ ਰਿਹਾ। ਜਿਹੜੀ ਇਹ ਸੋਈ ਭਗਵਤੀ ਨਾਮ ਕਹੀ ਹੈ ਨਾ, ਉਹ ਭਗਵਤੀ ਅਕਾਲ ਦੇ ਪ੍ਰਥਾਏ ਕੰਮ ਕਰ ਰਹੀ ਹੈ, ਜੋ ਕਰ ਰਹੀ ਹੈ। ਪ੍ਰਥਾਏ ਸਾਖੀ ਮਹਾਂਪੁਰਖ
ਬੋਲਦੇ
ਸਾਂਝੀ ਸਕਲ ਜਹਾਨੇ। ਭਗਵਤੀ ਸਾਰਿਆਂ ਦੀ ਸਾਂਝੀ ਹੁੰਦੀ ਹੈ, ਗੁਰਮਤ ਸਭ ਦੀ ਸਾਂਝੀ ਹੈ, ਸਾਰੇ ਜਹਾਨ ਦੀ ਸਾਂਝੀ ਹੈ। ਇਹ ਪ੍ਰਥਾਏ ਕੰਮ ਕਰ ਰਹੇ ਨੇ ਅਕਾਲ ਪੁਰਖ ਦੇ, ਪ੍ਰਥਾਏ ਉਹਦੀ ਆਵਾਜ਼ ਨੂੰ ਸਾਡੇ ਸਿੰਘ ਪਹੁੰਚਾ ਰਹੇ ਨੇ।
ਅਕਾਲ ਦੀ ਮੂਰਤੀ ਹੈ,
ਅਕਾਲ ਦੀ ਮੂਰਤ ਨੇ, ਪਰ ਮੂਰਤ ਆਤਮਾ ਕਰਕੇ ਨੇ, ਸਰੀਰ ਕਰਕੇ ਨਹੀਂ। ਹੁਣ ਬਸ ਇੱਥੋਂ ਫਰਕ ਹੈ, ਬੁੱਧ ਔਰ ਗਿਆਨ ਕਰਕੇ ਤਾਂ ਮੂਰਤ ਨੇ ਅਕਾਲ ਦੀ, ਸਰੀਰ ਕਰਕੇ ਨਹੀਂ। ਹੁਣ ਬਸ ਲੋਕਾਂ, ਅਸੀਂ ਦੁਨੀਆਂ ਦੇ ਲੋਕ ਸਰੀਰ ਕਰਕੇ ਜਾਂ ਮੰਨ ਲੈਂਦੇ, ਇੱਥੋਂ ਗੱਲ ਖਰਾਬ ਹੁੰਦੀ ਹੈ। ਖਾਲਸਾ ਮੇਰੋ ਕੀ ਹੈ? ਬੁੱਧ ਔਰ ਗਿਆਨ। ਖਾਲਸਾ ਮੇਰੋ ਬੁੱਧ ਔਰ ਗਿਆਨ, ਦੇਖੋ ਕਿਹੜੀ ਅੱਖ ਨਾਲ ਦੇਖੋਗੇ ਉਹਨੂੰ, ਬੁੱਧ ਔਰ ਗਿਆਨ ਨੂੰ ਦੇਖੋ ਕਿਹੜੀ ਅੱਖ ਨਾਲ ਦੇਖੋਗੇ। ਇਹ ਤੀਸਰੀ ਅੱਖ ਨਾਲ ਨਹੀਂ, ਬੁੱਧੀ ਦਾ ਦਰਸ਼ਨ ਬੁੱਧੀ ਨਾਲ ਹੋਊਗਾ, ਬੁੱਧ ਔਰ ਗਿਆਨ ਦਾ ਦਰਸ਼ਨ ਬੁੱਧੀ ਨਾਲ ਹੋਊਗਾ। ਕਦ ਹੋਊਗਾ? ਜਦ ਬੁੱਧੀ ਉਹਨੂੰ, ਬੁੱਧੀ ਨੂੰ ਸਮਝ ਲੂਗੀ, ਉਸੇ ਬੁੱਧੀ ਨੂੰ ਜਦ ਸਮਝ ਲੂ ਨਾ, ਬਸ ਫਿਰ ਦਰਸ਼ਨ ਹੋ ਜੂਗਾ। ਜਦ ਲੈਣੇ ਨੇ ਨਾਨਕ ਦੀ ਗੱਲ ਨੂੰ ਫਾਲੋ ਕਰ ਲਿਆ, ਸਮਝ ਲਿਆ, ਲੈਣਾ ਨਾਨਕ ਬਣ ਗਿਆ। ਜਦ ਲੈਣਾ ਨਾਨਕ ਬਣ ਗਿਆ, ਉਹਦੀ ਗੱਲ ਨੂੰ ਗੁਰੂ ਅਮਰਦਾਸ ਨੇ ਸਮਝ ਲਿਆ, ਉਹ ਵੀ ਨਾਨਕੇ ਬਣ ਗਿਆ, ਸਾਰੇ ਨਾਨਕੇ ਬਣਦੇ ਚਲੇ ਗਏ। ਇੱਕੋ ਹੀ ਬੁੱਧ ਹੋ ਗਈ ਨਾ ਸਾਰਿਆਂ ਦੀ, ਬੁੱਧ ਔਰ ਗਿਆਨ ਇੱਕ ਹੋ ਗਿਆ। ਇਹ ਸਾਰੇ ਕਬੀਰ ਨੇ ਉਹਨੂੰ ਖਾਲਸਾ ਕਹਿਤਾ। ਖਾਲਸਾ ਕੌਣ ਹੈ? ਪ੍ਰੇਮ ਭਗਤ ਜਿਨ ਜਾਨੀ। ਪ੍ਰੇਮ ਭਗਤੀ ਕਿਹਦੀ ਹੈ? ਇਹਦੀ ਹੋਈ ਆ, ਅਕਾਲ ਦੀ ਹੈ ਪ੍ਰੇਮ ਭਗਤੀ। ਇਹਨੇ ਸਾਨੂੰ ਦੱਸਿਆ ਵੀ ਤੁਸੀਂ ਸਾਰੇ ਹੀ ਮੇਰੀ ਔਲਾਦ ਹੋ, ਭਾਈ ਹੋ, ਤੁਸੀਂ ਲੜਦੇ ਕਾਹਦੇ ਪਿੱਛੇ? ਇਹ ਸਿੱਖਿਆ ਦਿੱਤੀ ਆ, ਪ੍ਰੇਮ ਕਰੋ ਇੱਕ ਦੂਜੇ ਨਾਲ, ਤਾਂ ਮੈਨੂੰ ਚੰਗੇ ਲੱਗੋਗੇ।
ਅਕਾਲ ਪੁਰਖ ਕੀ ਰੱਛਾ ਹਮਨੇ, ਅਕਾਲ ਪੁਰਖ ਕੀ ਰੱਛਾ ਹਮਨੇ, ਸਰਬ ਲੋਹ ਦੀ ਰੱਛਿਆ ਹਮਨੇ।
ਅਕਾਲ ਪੁਰਖ ਕੀ ਰੱਛਾ ਹਮਨੇ, ਸਾਨੂੰ ਸਾਰਿਆਂ ਨੂੰ ਅਕਾਲ ਪੁਰਖ ਦੀ, ਜਿਹੜਾ ਕਿ ਸਾਰਿਆਂ ਦਾ ਬਾਪ ਹੈ, ਉਹਦੀ ਰੱਛਿਆ। ਜਿਵੇਂ ਬਾਪ ਨੂੰ ਜਾਂ ਮਾਂ ਨੂੰ ਬੱਚੇ ਦੀ ਚਿੰਤਾ ਹੁੰਦੀ ਹੈ ਛੋਟੇ ਦੀ, ਐਵੇਂ ਉਹਦੀ ਚਿੰਤਾ ਸਾਡੀ ਚਿੰਤਾ ਉਹਨੂੰ, ਇਸ ਕਰਕੇ ਉਹਦੀ ਰੱਛਿਆ ਸਾਨੂੰ। ਸਰਵਲੋਹ ਦੀ ਰੱਛਿਆ ਆਪਣੇ। ਸਰਵਲੋਹ ਕੀ ਹੈ? ਸਰਵਲੋਹ ਆ ਉਹਦੇ ਗੁਣ, ਸਰਵ ਬਹੁਵਚਨ ਆਇਆ ਹੋਇਆ, ਉਹ ਤਾਂ ਇੱਕ ਹੈ, ਫਿਰ ਸਰਵ ਆਇਆ ਹੋਇਆ ਗੁਣਾਂ ਕਰਕੇ, ਜਿਹੜੇ ਉਹਦੇ ਸਾਰੇ ਗੁਣ ਨੇ ਉਹ ਸਾਡੀ ਰੱਖਿਆ ਵਾਸਤੇ ਹੀ ਨਹੀਂ ਹੁੰਦੇ। ਜਿੰਨੇ ਉਹਦੇ ਚ ਗੁਣ ਨੇ, ਜਿੰਨੀ ਉਹਦੀ ਐਫਰਟ ਹੈ, ਚਾਹੇ ਸਾਨੂੰ ਕਿਸੇ ਵੇਲੇ ਲੱਗਦੀ ਹੋਵੇ ਵੀ ਐਫਰਟ ਸਾਡੇ ਖਿਲਾਫ ਹੈ, ਪਰ ਸਾਡੀ ਰੱਖਿਆ ਵਾਸਤੇ ਹੀ ਆ। ਜੇ ਸਮਝਣ ਦੀ ਗੱਲ, ਗੁਣਾ ਕਰਕੇ ਰੱਖਿਆ ਕਰਨੀ ਉਹਨੇ, ਸੁਣ ਸਮਾਜ ਦੇ ਵਿੱਚ ਰੱਖਿਆ ਕਰ ਨਹੀਂ ਸਕਦਾ। ਸਹਿਜ ਸਮਾਜ ਦੇ ਵਿੱਚ ਗੁਣ ਪ੍ਰਗਟ ਹੁੰਦੇ ਨੇ, ਗੁਣਾ ਕਰਕੇ ਰੱਖਿਆ ਹੈਗੀ, ਜਾਂ ਐਂ ਕਹਿ ਲਓ ਵੀ ਮਾਤਾ ਰੂਪ ਚ ਰੱਖਿਆ, ਜੇ ਗੁਣ ਪ੍ਰਗਟ ਹੁੰਦੇ ਨੇ। ਇੱਛਾ ਸ਼ਕਤੀ ਜਿਹੜੀ ਹੈ ਗੁਣ, ਇੱਛਾ ਸ਼ਕਤੀ ਮਾਤਾ ਰੂਪ ਦੇ ਵਿੱਚ ਹੈ, ਤੇਰੀ ਇੱਛਾ ਸ਼ਕਤੀ ਹੈ ਜਿਹੜੀ ਤੇਰੇ ਗੁਣ, ਉਹਨਾਂ ਦੀ ਰਿੱਛ ਹੈ, ਉਹਨਾਂ ਕਰਕੇ ਸਾਡੀ ਰਿੱਛ ਹੈ।
ਸਰਬਕਾਲ ਜੀ ਦੀ ਰੱਛਿਆ ਹੁੰਦਾ,
ਸਰਬਕਾਲ ਜੀ ਦੀ ਰੱਛਿਆ ਹੁੰਦਾ, ਜਿਹੜਾ ਤਿੰਨੇ ਲੋਕਾਂ ਦੇ ਵਿੱਚ ਰਹਿੰਦਾ। ਸਰਬਕਾਲ ਆ ਗਿਆ ਨਾ, ਇੱਕ ਕਾਲ ਹੈ, ਇੱਕ ਸਰਬਕਾਲ ਆ ਗਿਆ। ਸਰਬਕਾਲ ਤਿੰਨਾਂ ਲੋਕਾਂ ਦੇ ਵਿੱਚ ਹੈ, ਤਿੰਨਾਂ ਲੋਕਾਂ ਦੇ ਵਿੱਚ ਹੀ ਸਾਡੀ ਰੱਛਿਆ ਕਰਦਾ। ਇਹ ਨਹੀਂ ਵੀ ਹੁਣੇ ਕਰਦਾ, ਆ ਜਦ ਹੁਣ ਹੈਗੇ, ਮਰਨ ਤੋਂ ਬਾਅਦ ਵੀ ਰੱਛਿਆ ਉਹੀ ਕਰਦਾ, ਗਰਭ ਚ ਵੀ ਉਹ ਸਾਡੀ ਕੀਤੀ ਹੈ, ਹੁਣ ਵੀ ਉਹੀ ਕਰ ਰਿਹਾ। ਤਿੰਨਾਂ ਕਾਲਾਂ ਦੇ ਵਿੱਚ ਰੱਛਿਆ ਕਰਦਾ ਹੈ ਉਹ। ਡਿਊਟੀਆਂ ਨਹੀਂ ਬਦਲਦੀਆਂ, ਫਿਰ ਕਿਸੇ ਦੀ ਹੋਰ ਦੀ ਡਿਊਟੀ ਹੈ। ਜਿਵੇਂ ਇਹਨਾਂ ਦਾ ਵੀ ਉਹ ਜਦ ਚਲਿਆ ਜਾਂਦਾ ਨਰਕਾਂ ਚ, ਫਿਰ ਕਿਸੇ ਦੀ ਡਿਊਟੀ ਹੋਰ ਬਦਲ ਜਾਂਦੀ ਹੈ, ਫਿਰ ਉੱਥੇ ਉਹ ਦੁੱਖ ਦੇਣ ਵਾਲੇ ਆ ਜਾਂਦੇ। ਇਹੋ ਜਿਹੀ ਕੋਈ ਗੱਲ ਨਹੀਂ, ਇਹੋ ਜਿਹਾ ਕੋਈ ਨਰਕ ਨਹੀਂ ਹੈਗਾ ਜਿਹੜਾ ਦਿਖਾਇਆ ਹੋਇਆ ਇਹਨਾਂ ਨੇ। ਉਹ ਰੱਛਿਆ ਹੀ ਕਰਦਾ, ਗਲਤੀਆਂ ਅਸੀਂ ਕਰਦੇ ਹਾਂ, ਆਪਣੀਆਂ ਗਲਤੀਆਂ ਨਾਲ ਦੁੱਖ ਪਾਉਂਦੇ, ਹੋਰ ਕੁਛ ਨਹੀਂ। ਦੁੱਖ ਅਸੀਂ ਆਪਣੇ ਵਾਸਤੇ ਆਪ ਕ੍ਰੀਏਟ ਕਰਦੇ ਹਾਂ, ਅਸਲ ਚ ਸੁੱਖ ਪੈਦਾ ਕਰਦੇ ਹਾਂ ਅਸੀਂ, ਉਹਦੇ ਨਾਲ ਦੁੱਖ ਪੈਦਾ ਹੋ ਜਾਂਦੇ। ਆਪਣੀ ਜਾਣੇ ਦਾ ਸੁੱਖ ਪੈਦਾ ਕਰਦੇ ਹਾਂ, ਹੋ ਜਾਂਦੇ ਨੇ ਦੁੱਖ, ਸਾਡੀ ਬੇਸਮਝੀ ਨਾਲ ਹੋ ਜਾਂਦੇ। ਦੁੱਖ ਪੈਦਾ ਕਰਦੀ ਹੈ ਸਾਡੀ ਆਪਣੀ ਬੁੱਧ, ਸੁੱਖ ਦਿੰਦਾ ਸਾਨੂੰ ਉਹ। ਭਾਣੇ ਤੋਂ ਬਾਹਰ ਜਾ ਕੇ ਦੁੱਖ ਹੈ, ਉਹਦੇ ਭਾਣੇ ਚ ਰਹਿਣ ਦਾ ਸੁੱਖ ਹੈ। ਜਦੋਂ ਅਸੀਂ ਸਾਨੂੰ ਆਪਣੀਆਂ ਗੱਲਾਂ ਚੱਲਦੇ ਹਾਂ, ਆਪਣੇ ਭਾਣੇ ਚੱਲਦੇ ਹਾਂ, ਫਿਰ ਦੁੱਖ ਹੁੰਦੇ ਨੇ, ਉਹਦੇ ਭਾਣੇ ਚ ਰਹੀਏ ਕੋਈ ਦੁੱਖ ਨਹੀਂ। ਇਹਦਾ ਮਤਲਬ ਦੁੱਖ ਸਾਰੇ ਸਾਡੀ ਆਪਣੀ ਸੋਚ ਸਾਨੂੰ ਮਿਲਦੇ ਨੇ, ਆਪਣੀ ਕੰਮ ਅਕਲੀ ਤੋਂ ਬੇਅਕਲੀ ਤੋਂ ਦੁੱਖ ਪੈਦਾ ਹੁੰਦੇ ਨੇ, ਦੁੱਖ ਮਿਲਦੇ ਨੇ। ਸਰਬਲੋਹ ਜੀ ਦੀ ਸਦਾ ਰੱਛਿਆ ਹਮਨੇ,
ਸਰਬਲੋਹ ਜੀ ਦੀ ਸਦਾ ਰੱਛਿਆ ਹਮਨੇ।
ਉਹੀ ਸਰਬਲੋਹ ਫੇਰ ਆ ਗਿਆ, ਸਰਬ ਫੇਰ ਆ ਗਿਆ,
ਸਦਾ
ਤਿੰਨਾਂ ਕਾਲਾਂ ਦੇ ਵਿੱਚ ਹੀ ਸਦਾ ਉਹ ਰੱਛਿਆ। ਉਹਦੇ ਗੁਣ ਨੇ ਜਿਹੜੇ ਤਿੰਨਾਂ ਕਾਲਾਂ ਚ ਸਾਡੀ ਰੱਛਿਆ ਕਰਦੇ ਨੇ, ਤਿੰਨਾਂ ਕਾਲਾਂ ਦੇ ਉੱਤੇ ਵੀ ਉਹੀ ਹੈ। ਉੱਤੇ ਇੱਕ ਕਾਲ ਦੀ ਗੱਲ ਹੈ, ਥੱਲੇ ਤਿੰਨਾਂ ਸਰਬ ਦੀ ਗੱਲ ਆ ਗਈ। ਉੱਤੇ ਲੋਹ ਆਇਆ ਸਰਵ ਲੋਹ ਆਇਆ ਤੇ ਸਰਵ ਉੱਥੇ ਸਰਵ ਲੋਹ
ਜਿਹਦੀ ਸਦਾ ਰਚਿਆ ਹਮਨ
ਸਦਾ ਨੀ ਉੱਤੇ ਆਇਆ ਤੇ ਸਦਾ ਆ ਗਿਆ ਲਫ਼ਜ਼ ਜੇ ਸਦਾ ਆ ਗਿਆ ਨਾ ਮਤਲਬ ਤਿੰਨ ਗੱਲ ਹੋ ਗਈ ਸਰਵ ਲੋਹ ਦਾ ਸਾਰੇ ਗੁਣ ਸਦਾ ਹੀ ਰਚਿਆ ਕਰਦੇ ਸੀ
ਅੱਗੇ ਲਿਖਾਰੀ ਕੇ ਦਸਤਖਤ
ਦਸਮ ਪਾਤਸ਼ਾਹ ਨੇ ਆਪਣੇ ਫਿਰ ਸਾਈਨ ਕੀਤੇ ਥੱਲੇ ਆਪਣੇ ਹੱਥ ਨਾਲ ਚਾਰੇ ਪੰਕਤੀਆਂ ਲਿਖ ਕੇ ਥੱਲੇ ਸਾਈਨ ਕੀਤੇ
ਤੋਪਰ ਸਾਹ ਚੌਪਈ ਪ੍ਰਣਵੋ ਆਦਿ ਇੱਕ ਅੰਕਾਰਾ
ਇਹ ਚਾਰ ਪੰਕਤੀਆਂ ਨੇ ਸਿਰਫ ਜਿੰਨਾ ਕੁਛ ਵੀ ਦਸਮ ਪਾਤਸ਼ਾਹ ਨੇ ਲਿਖਿਆ ਇਹ ਚਾਰ ਪੰਕਤੀਆਂ ਸਿਰਫ ਉਹਨਾਂ ਨੇ ਆਪਣੇ ਹੱਥ ਨਾਲ ਲਿਖੀਆਂ ਕਿਉਂ ਲਿਖੀਆਂ ਨੇ ਕਿਸੇ ਨੂੰ ਪੁੱਛਿਆ ਤਾਂ ਹੈ ਨੀ ਨਾ ਕੋਈ ਇਹਦਾ ਕਿਤੇ ਜਵਾਬ ਮਿਲਦਾ ਪਰ ਅਨੁਮਾਨ ਕਈ ਸਿੰਘ ਪੁਰਾਣਿਆਂ ਦਾ ਸੀਗਾ ਇਹੋ ਜਿਹਾ ਬਈ ਭਾਈ ਮਨੀ ਸਿੰਘ ਨੂੰ ਉਹ ਗੱਲ ਕਿਹਾ ਸੀ ਤੂੰ ਲਿਖੀ ਜਿਹੜੀ ਤੂੰ ਸਮਝ ਲਵੇ ਜਿਹੜੀ ਤੈਨੂੰ ਸਮਝ ਨਾ ਆਵੇ ਲਿਖੀ ਲੋ ਜੇ ਲਿਖਣ ਵਾਲੇ ਨੂੰ ਸਮਝ ਨਹੀਂ ਆਈ ਭਾਈ ਮਨੀ ਸਿੰਘ ਨੇ ਕਿਹਾ ਵੀ ਮੇਰੀ ਸਮਝ ਨਹੀਂ ਆਈ ਪੰਕਤੀਆਂ ਜਦੋਂ ਉਹਨਾਂ ਨੇ ਗੱਲ ਪੰਕਤੀਆਂ ਬੋਲੀਆਂ ਨੇ ਚਾਰੇ ਉਹ ਕਹਿੰਦਾ ਮੇਰੀ ਸਮਝ ਨਹੀਂ ਆਈ ਉਹਦੇ ਤਾਂ ਉਹਨਾਂ ਨੇ ਆਪ ਲਿਖ ਦਿੱਤੀਆਂ ਪਿੱਛੋਂ ਸਮਝਾ ਵੀ ਦਿੱਤਾ ਉਹਨੂੰ ਸਮਝਾ ਤਾਂ ਦਿੱਤਾ ਪਿੱਛੋਂ ਪਰ ਉਹਨਾਂ ਨੇ ਆਪ ਲਿਖ ਕੇ ਫਿਰ ਇਹ ਪੰਕਤੀਆਂ ਚਾਰੇ ਇੱਕ ਅਜੀਬ ਕਿਸਮ ਦੀਆਂ ਪੰਕਤੀਆਂ ਨੇ ਚਾਰੇ ਇਹਨਾਂ ਦੀ ਹੋਰ ਕਦੇ ਵਿਆਖਿਆ ਨਹੀਂ ਹੁੰਦੀ ਇਹਨਾਂ ਦੀ ਵਿਆਖਿਆ ਵੀ ਨਹੀਂ ਕਿਤੇ ਆਉਂਦੀ ਹੋਰ ਚਾਰੇ ਪੰਕਤੀਆਂ ਨੇ ਜਿਹੜੀਆਂ ਆਪ ਲਿਖ ਕੇ ਸਾਈਨ ਵੀ ਥੱਲੇ ਕਰਤੇ ਇਹ ਸਿੰਘਾਂ ਦੇ ਵਿੱਚ ਚੱਲਦੀ ਹੈ ਪੁਰਾਣੇ ਇਹ ਗੱਲ ਸੀਗੀ ਤਾਂ ਉਹਨਾਂ ਨੇ ਲਿਖੀਆਂ ਨਹੀਂ ਸਵਾਲ ਪੈਦਾ ਹੁੰਦਾ ਇਹੀ ਚਾਰ ਕਿਉਂ ਲਿਖੀਆਂ ਥੱਲੇ ਸਾਈਨ ਕਿਉਂ ਕੀਤੇ ਹੋਰ ਕੋਈ ਕਾਰਨ ਨਹੀਂ ਇਹਦਾ ਬਹੁਤਾ ਵੱਡਾ ਕਾਰਨ ਕੋਈ ਨਹੀਂ
ਤੋ ਪ੍ਰਸਾਦ ਚੌਪਈ ਪ੍ਰਣਵੋ ਆਦਿ ਇੱਕ ਓੰਕਾਰਾ
ਪ੍ਰਣਵੋ ਆਦਿ ਇੱਕ ਓੰਕਾਰਾ ਮੈਂ ਪ੍ਰਣਾਮ ਕਰਦਾ ਹਾਂ ਉਸ ਆਦਿ ਨੂੰ ਜਿਹੜਾ ਇੱਕ ਓੰਕਾਰ ਜਿਹਦਾ ਆਕਾਰ ਤਾਂ ਹੈ ਆਕਾਰ ਤਾਂ ਹੈ ਹੈ ਇੱਕੋ ਸ਼ਬਦ ਇੱਕ ਓੰਕਾਰ ਕੀ ਹੈ ਇੱਕ ਓੰਕਾਰ ਹੈ ਸ਼ਬਦ ਗੁਰੂ ਹੈ ਨਿਰੰਕਾਰ ਇੱਕ ਓੰਕਾਰ ਬਣਦਾ ਫਿਰ ਜਦ ਨਿਰੰਕਾਰ ਆਕਾਰ ਧਰਦਾ ਨਾ ਪਹਿਲਾਂ ਨਿਰੰਕਾਰ ਬਣਦਾ ਹੈ ਜਾਂ ਇੱਕ ਬਣਦਾ ਫਿਰ ਆਕਾਰ ਧਰਦਾ ਸ਼ਬਦ ਰੂਪ ਹੁੰਦਾ ਫਿਰ ਇੱਕ ਓੰਕਾਰ ਬਣਦਾ ਸੱਚਖੰਡ ਚੋਂ ਜਿਹੜੀ ਆਵਾਜ਼ ਆਉਂਦੀ ਹੈ ਸਾਰਿਆਂ ਦੀ ਇਕੱਠੀ ਉਹ ਇੱਕ ਓੰਕਾਰ ਆਵਾਜ਼ ਹੈ ਆਵਾਜ਼ ਇੱਕ ਹੈ ਪਰ ਉਹ ਸਾਰਿਆਂ ਦਾ ਆਕਾਰ ਹੈ ਆਵਾਜ਼ ਸਾਰਿਆਂ ਦੇ ਵਿੱਚੋਂ ਆਈ ਹੋਈ ਹੈ ਆਵਾਜ਼ ਤਾਂ ਇੱਕ ਹੈ ਪਰ ਬੰਦੇ ਇੱਕ ਦੀ ਆਵਾਜ਼ ਨਹੀਂ ਹੈ ਆਵਾਜ਼ ਚ ਫਰਕ ਨਹੀਂ ਦੋ ਨਹੀਂ ਲੱਗਦੀਆਂ ਐ ਨਹੀਂ ਲੱਗਦਾ ਵੀ ਦੋ ਬੰਦੇ ਬੋਲਦੇ ਨੇ ਕਈ ਵਾਰ ਰਾਗੀ ਅੱਗੇ ਪਿੱਛੇ ਹੋ ਜਾਣ ਥੋੜਾ ਬਹੁਤਾ ਐਂ ਲੱਗਣ ਲੱਗ ਜਾਂਦਾ ਵੀ ਆਦਮੀ ਦੋ ਤਿੰਨ ਚਾਰ ਬੋਲਦੇ ਨੇ ਇੱਕੋ ਹੀ ਆਵਾਜ਼ ਆਉਂਦੀ ਹੈ ਇੱਕੋ ਹੀ ਆਦਮੀ ਬੋਲਦਾ ਲੱਗਦਾ ਪਰ ਬੋਲਦੇ ਸਾਰੇ ਨੇ ਇੱਕ ਓੰਕਾਰ ਹੈ ਆਕਾਰ ਰੂਪ ਹੈ ਇੱਕ ਹੈ ਆਕਾਰ ਇੱਕ ਹੈ ਪਰ ਬੰਦਾ ਇੱਕ ਨਹੀਂ ਹੈ ਅਨੇਕ ਹੈ ਫਿਰ
ਇੱਕ ਹੈ
ਅਨੇਕ ਹੈ ਅਨੇਕ ਹੁੰਦਾ ਹੋਇਆ ਵੀ ਇੱਕ ਹੈ ਜਿਹੜਾ ਇੱਕ ਓੰਕਾਰ ਹੈ ਉਹਨੂੰ ਬਣਾ ਸੋਚ ਇੱਕ ਹੈ ਸ਼ਬਦ ਇੱਕ ਹੈ ਹੁਕਮ ਇੱਕ ਹੈ ਪਰ ਸਾਰੇ ਹੈ ਸੋਚ ਕਰਕੇ ਇੱਕ ਨੇ ਵੱਖਰੇ ਵੱਖਰੇ ਨੇ ਸਾਰੇ ਬੜਾ ਛੋਟਾ ਨਹੀਂ ਨਾ ਉੱਥੇ ਕੋਈ ਬੜਾ ਛੋਟਾ ਨਹੀਂ ਕੋਈ ਊਚ ਨੀਚ ਨਹੀਂ ਕੋਈ ਘੱਟ ਵੱਧ ਅਕਲ ਨਹੀਂ ਹੈ ਕਿਸੇ ਦੀ ਘੱਟ ਵੱਖਰੀ ਸੋਚ ਨਹੀਂ ਹੈ ਕਿਸੇ ਦੀ ਰੰਗ ਰੂਪ ਇੱਕ ਹੈ ਇਸ ਕਰਕੇ ਗੁਰੂ ਚੇਲਾ ਇਹਦੇ ਵਿੱਚ ਨਹੀਂ ਹੋ ਸਕਦੇ ਜਿਨ੍ਹਾਂ ਦੇ ਵਿੱਚ ਗੁਰੂ ਚੇਲੇ ਨੇ ਧਰਮਾਂ ਚੋਂ ਸੱਚਖੰਡ ਤੱਕ ਜਾ ਹੀ ਨਹੀਂ ਸਕਦੇ ਪਹੁੰਚੇ ਨਹੀਂ ਸਕਦੇ ਕਿ ਉਹਨਾਂ 'ਚ ਭੇਦਭਾਵ ਹੈ ਬੜਾ ਛੋਟਾ ਬੜਾ ਛੋਟਾ ਮਿਟਾ ਕੇ ਇੱਥੋਂ ਤਾਂ ਸੱਚਖੰਡ 'ਚ ਪ੍ਰਵੇਸ਼ ਮਿਲਦਾ ਜਿਹੜਾ ਇੱਥੇ ਗੁਰੂ ਹੈ ਉਹ ਸੱਚਖੰਡ ਕਿਵੇਂ ਚਲੇ ਜਾਊਗਾ? ਉਹਨੂੰ ਕੌਣ ਬਣ ਦੇ ਦੂ ਉੱਥੇ? ਉਹਦੇ ਦਿਮਾਗ ਚ ਬੜੱਪਣ ਆਈ ਹੋਈ ਆ, ਆਪਣ ਕੋ ਜੋ ਜਾਣੇ ਉੱਚਾ ਸੋਈ ਗੜੀ ਹੈ ਸਭ ਤੇ ਨੀਚਾ, ਉਹ ਨੀ ਬਣ ਦਿੰਦੇ ਉੱਥੇ। ਸਿੱਖਾਂ ਨੂੰ ਇਸ ਗੱਲ ਦੀ ਸਮਝ ਨਹੀਂ ਸੀ, ਉਹ ਇਹ ਗੱਲ ਦੀ ਤਾਂ ਨਿੰਦਿਆ ਕੀਤੀ, ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰਨਾਹ। ਇਹ ਗੁਰੂ ਤਾਂ ਹਟਾਇਆ ਸੀ, ਉਹ ਜਿਹੜਾ ਹਟਾਇਆ ਸੀ ਉਹੀ ਸਾਨੂੰ ਫਿਰ ਪੜ੍ਹਾ ਦਿੱਤਾ, ਆਪਣੇ ਵਰਗੇ ਹੀ ਬਣਾ ਲਏ। ਸਾਡੇ ਵਰਗੇ ਜੋ ਤੁਸੀਂ ਬਣਾ ਜਾ ਸਕੋ ਬਹੁਤ, ਹੁਣ ਕਹਿ ਨਹੀਂ ਸਕਦੇ ਉਹਨਾਂ ਨੂੰ ਵੀ ਤੁਸੀਂ ਗੁਰੂ ਨੀ, ਕਿਵੇਂ ਕਹੀਏ, ਕਿਹੜੇ ਮੂੰਹ ਨਾਲ ਕਹੀਏ? ਇਸੇ ਗੱਲ ਦਾ ਰੌਲਾ ਦਸ ਗੁਰੂ ਜੇ ਫਿਰ ਤਾਰੀ ਹੋ ਸਕਦੇ ਨੇ ਤਾਂ ਹੁਣ ਕਿਉਂ ਨਹੀਂ ਹੋ ਸਕਦੇ? ਗੱਲ ਵੀ ਠੀਕ ਹੈ, ਉਹਨਾਂ ਨੇ ਤਾਂ ਜਵਾਬ ਦਿੱਤਾ ਸੀ ਵੀ ਸ਼ਬਦ ਗੁਰੂ ਹੁੰਦਾ ਹੈ, ਸੁਰਤ ਤੁਨ ਚੇਲਾ। ਸ਼ਬਦ ਗੁਰੂ ਆਪਣੀ ਜਗ੍ਹਾ ਹੈਗਾ, ਹੁਣ ਵੀ ਦੇਹਧਾਰੀ ਵੀ ਗੁਰੂ ਹੈਗੇ ਨੇ। ਇਸ ਤਰੀਕੇ ਨਾਲ ਫਸ ਗਏ, ਬੇਸਮਝੀ ਨਾਲ ਫਸ ਗਏ, ਬੇਸਮਝੀ। ਵੈਸੇ ਪਛਤਾਉਂਦੇ ਨੇ ਹੁਣ, ਗੱਲ ਕੀ ਕਹਿੰਦੇ ਨੇ ਤਾਂ ਔਖਾ, ਨਹੀਂ ਕਹਿੰਦੇ ਤਾਂ ਔਖਾ, ਬਣੀਏ ਤਾਂ ਔਖਾ, ਨਾ ਬਣੀਏ ਤਾਂ ਔਖਾ। ਗਲਤੀਆਂ ਪਿੱਛੇ ਹੋਈਆਂ ਹੋਈਆਂ ਨੇ, ਜਾਣਬੁੱਝ ਕੇ ਕਰਾਈਆਂ ਹੋਈਆਂ ਨੇ, ਉਦੋਂ ਵੇਸੜੇ ਰਹੇ, ਧਿਆਨ ਨਹੀਂ ਦਿੱਤਾ। ਬੇ ਜਦੋਂ ਕਿਸੇ ਚੀਜ਼ ਧਿਆਨ ਨਾਲ ਦੀ ਇੱਕ ਵਿਗੜ ਜਾਂਦਾ ਹੁੰਦਾ, ਕੋਈ ਕੰਮ ਕਰੋ ਧਿਆਨ ਨਾਲ, ਤੁਸੀਂ ਗੱਡੀ ਨਾਲ ਚਲਾਓ ਐਕਸੀਡੈਂਟ ਹੋ ਜਾਊਗਾ। ਧਿਆਨ ਦੇ ਬਿਨਾਂ ਕੋਈ ਕੰਮ ਵੀ ਵਿਗੜ ਜਾਂਦਾ। ਫਿਰ ਇਹ ਤਾਂ ਇੱਕ ਐਸਾ ਧਰਮ ਹੈ, ਧਰਮ ਦੇ ਕੰਮ ਚ ਤਾਂ ਨਿਰਾ ਧਿਆਨ ਦੀ ਲੋੜ ਹੈ, ਧਿਆਨ ਤੇ ਬਿਨਾਂ ਧਰਮ ਕਾਹਦਾ? ਜਿੱਥੇ ਧਿਆਨ ਹੈ ਉੱਥੇ ਧਰਮ ਹੈ, ਜੇ ਧਿਆਨ ਨਹੀਂ ਤਾਂ ਧਰਮ ਹੈ ਨਹੀਂ। ਸਾਡਾ ਧਰਮ ਚ ਨਹੀਂ ਧਿਆਨ, ਮਾਇਆ ਧਿਆਨ। ਧਿਆਨ ਤਾਂ ਰਾਜ ਦੇ ਵਿੱਚ, ਧਰਮ ਕਿੱਥੋਂ ਰਹਿਣਾ ਸੀ? ਧਿਆਨ ਤਾਂ ਰਾਜ ਵਿੱਚ ਰਿਹਾ, ਟਾਰਗੇਟ ਤਾਂ ਰਾਜ ਸੀ, ਧਰਮ ਗਿਆ, ਰਾਜ ਵੀ ਗਿਆ, ਦੁਬਧਾ ਮੈਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਉਹ ਥੋੜਾ ਚਿਰ ਵਾਸਤੇ ਰਾਜ ਮਿਲ ਗਿਆ ਰਣਜੀਤ ਸਿੰਘ ਨੂੰ, ਧਿਆਨ ਸਾਰਾ ਹੀ ਰਾਜ ਦੇ ਲੜਾਈ ਝਗੜੇ ਚ ਰਹਿ ਗਿਆ, ਧਰਮ ਗਾਇਬ ਹੋ ਗਿਆ। ਉਹਨਾਂ ਨੇ ਧਰਮ ਸਾਂਭ ਲਿਆ, ਸਾਡਾ ਗੁਰਦੁਆਰੇ ਸਾਂਭ ਲਏ, ਧਰਮ ਦਾ ਹੈਂਡਲ ਹੋਰ ਪਾਸੇ ਨੂੰ ਮੋੜਤਾ, ਉਹਨਾਂ ਨੂੰ ਲੜਾਈ ਰੱਖਿਆ ਦੂਏ ਪਾਸੇ। ਉਹਨਾਂ ਨੇ ਵੀ ਕਿਹਾ ਠੀਕ ਹੈ ਵੀ ਬਾਅਦ ਚ ਕਰ ਲਾਂਗੇ, ਇਹਨਾਂ ਦੀ ਹਿੰਦੂਆਂ ਦੀ ਲੈ ਕੇ ਮਦਦ, ਆਪਾਂ ਰਾਜ ਕਰ ਲਈਏ ਪਹਿਲਾਂ। ਧਰਮ ਛੱਡਤਾ, ਰੋਟੀ ਖਾਣ ਲੱਗ ਗਏ, ਖੂਨ ਸਾਰਾ ਹੀ ਕੱਢਤਾ। ਰੋਟੀ ਤੈਨੂੰ ਜਿਉਂਦਾ ਨਹੀਂ ਰੱਖ ਸਕਦੀ, ਜਿਹੜਾ ਪਹਿਲਾਂ ਖੂਨ ਉਹ ਸਾਰਾ ਹੀ ਕੱਢਤਾ, ਤਾਂ ਉਹ ਤਾਂ ਨਿਕਲ ਗਿਆ। ਦੁੱਧ ਵੀ ਪੀ ਜਾ, ਘਿਓ ਵੀ ਉਹ ਜਾ, ਹਜਮ ਹੋਊ ਜੇ ਦੇ ਜਾਊ ਸਰੀਰ ਚ, ਪਹਿਲਾਂ ਸਾਰਾ ਹੀ ਤੁਹਾਨੂੰ ਸੀ ਨਾਸ ਕਰਤਾ, ਸਾਰੇ ਖਤਮ ਹੋ ਗਏ। ਉਸ ਵੇਲੇ ਉਹਨਾਂ ਨੇ ਸਾਰਾ ਕੁਛ ਆਪਣਾ ਬਾੜਤਾ, ਪ੍ਰਚਲਿਤ ਕਰਤਾ, ਸਾਖੀਆਂ ਬਾੜਤੀਆਂ। ਹੁਣ ਜਦ ਹੁਣ ਖੋਜ ਚੱਲੀ, ਆਪ ਖੋਜ ਕਰਨ ਲੱਗੇ ਸਾਡੇ ਬੰਦੇ, ਸਿੱਖ ਆਪਣੇ ਇੰਡੀਪੈਂਡੈਂਟ ਹੋ ਕੇ, ਜਦ ਦੇਖਦੇ ਨੇ ਇੱਥੇ ਤਾਂ ਹੋਰੇ ਕੁਛ ਲਿਖਿਆ ਹੋਇਆ, ਹੁਣ ਰੌਲਾ ਪਿਆ ਹੋਇਆ। ਰੌਲਾ ਤਾਂ ਪਿਆ ਹੋਇਆ, ਪਿੱਛੇ ਧਿਆਨ ਹੀ ਨਹੀਂ ਦਿੱਤਾ ਕੀ ਹੈ, ਜਾਂ ਤਾਂ ਵਾਹਿਗੁਰੂ ਵਾਹਿਗੁਰੂ ਸੀ ਪਿੱਛੇ, ਜਾਂ ਮਾੜੇ ਮੋਟੇ ਸ਼ਬਦ ਪੜ੍ਹ ਲੈਂਦੇ ਸੀ, ਜਾਂ ਫਿਰ ਪਾਠ ਕਰ ਲੈਣਾ, ਸਮਝ ਕੋਈ ਨਾ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਹਾਂਜੀ,
ਜਲ ਥਲ ਮਹੀਲ ਕੀਓ ਪਸਾਰਾ,
ਪ੍ਰਣਵੋ ਆਦੇ ਕੰਕਾਰਾ, ਜਲ ਥਲ ਮਹੀਲ ਕੀਓ ਪਸਾਰਾ। ਜਿਹਨੇ ਜਲ ਵਿੱਚ ਥਲ ਵਿੱਚ ਤੇ ਧਰਤੀ, ਧਰਤੀ ਜਿੱਥੇ ਹਰੀ ਭਰਾ ਰਹਿੰਦਾ ਨਾ ਹਰ ਵਕਤ ਮੌਸਮ, ਉਹਨੂੰ ਧਰਤੀ ਕਹਿ ਦਿੰਦੇ ਨੇ। ਜਿੱਥੇ ਬੀਜ ਦੇ ਬਹੁਨੇ ਆਮ, ਦਰਖਤ ਹੁੰਦੇ ਨੇ, ਜੰਗਲ ਹੁੰਦਾ, ਬਾਰਿਸ਼ ਪੈਂਦੀ ਰਹਿੰਦੀ, ਗਿੱਲਾ ਰਹਿੰਦਾ, ਜਿੱਥੇ ਗਿੱਲਾ ਨਹੀਂ ਦੂਰ ਤੱਕ ਰਹਿੰਦਾ ਨਾ ਸਾਰਾ ਸਾਲ, ਪੱਥਰ ਹੋਣ ਜਾਂ ਰੇਤਾ ਮਾਰੂ ਥਲ, ਮੀਂਹ ਨਾ ਪਵੇ, ਉਹਨੂੰ ਥਲ ਕਹਿ ਦਿੰਦੇ ਨੇ। ਥਲ ਦੇ ਵਿੱਚ ਵੀ ਜੇ ਬਾਰਿਸ਼ ਹੋ ਜਾਵੇ ਤਾਂ ਉੱਗਿਆ ਹੁੰਦਾ ਕੁਛ ਨਾ ਕੁਛ। ਜਿਹਨੇ ਜਲ ਥਲ ਔਰ ਮਹੀਲ ਧਰਤੀ ਵਿੱਚ ਪਸਾਰਾ ਕੀਤਾ, ਜਿਹਨੇ ਸਾਰਾ ਬਣਾਇਆ, ਉਹਨੂੰ ਮੇਰੀ ਪ੍ਰਣਵ, ਪ੍ਰਣਵੋ ਆਦੇ ਕੰਕਾਰਾ, ਜਲ ਥਲ ਮਹੀਲ, ਜਿਹਨੇ ਸਾਰਾ ਪਸਾਰਾ ਕੀਤਾ ਬਣਾਇਆ, ਜਲ ਥਲ ਮਹੀਲ ਬਣਾਇਆ, ਉਹਨੂੰ ਮੇਰੀ ਨਮਸਕਾਰ ਹੈ।